ਦੂਤਾਂ ਤੋਂ ਕਿਵੇਂ ਛੁੱਟੀਏ? ਠੀਕ ਹੈ ਬਾਣੀ ਵਿੱਚ ਇਹ 'ਚ ਕੋਈ ਸ਼ੱਕ ਨਹੀਂ, ਬੜੇ ਪ੍ਰਮਾਣ ਇਹਦੇ ਨਾਲ ਨੇ, ਪਰ ਬਾਣੀ ਪੜ੍ਹਦੀ ਇੱਕ ਦਿਨ ਮਨ 'ਚ ਆਇਆ ਵੀ ਇਸ ਚੀਜ਼ ਬਾਰੇ ਕਿਉਂ ਨਾ ਸੋਚਿਆ ਜਾਏ ਕਿ ਪਰਮਾਤਮਾ ਘਰ ਕਿਵੇਂ ਆ ਜਾਏ, ਇਹ ਖਿਆਲ ਪੈਦਾ ਬਣ ਕਿ ਪਰਮਾਤਮਾ ਨਾਲ ਪ੍ਰੀਤ ਬਣ ਜਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ ਰਹਾਓ। ਇਹ ਰਹਾਓ ਦੀ ਤੁਕ ਉਸ ਅਸ਼ਟਪਦੀ ਦੀ, ਉਹਦੇ ਵਿੱਚ ਇੱਕ ਬਚਨ ਹੈ, ਸਿਰ ਮੈਂ ਸਮਝਾਉਣ ਵਾਸਤੇ ਉਦਾਹਰਣ ਲਈਏ। ਉਹ ਬਚਨ ਹੈ ਕਿ ਬਾਬਾ ਨਾਨਕ ਸਾਹਿਬ ਸਤਿਗੁਰੂ ਜੀ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਿੜਦਾ, ਉਹਨੂੰ ਧਿਆਨ ਨਾਲ ਨੀਂਹ ਜਲਾ ਕੇ ਦੇਖੀ ਜਾਂਦੇ ਨੇ, ਅਤੇ ਸੱਚ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਚੁਗਿਰਦੇ ਨੂੰ ਪਰਮਾਤਮਾ ਵਾਲੇ ਪਾਸੇ ਉਧਾਰਨਾ ਨਹੀਂ ਵਰਤਦੇ, ਉਨੀ ਦੇਰ ਤੱਕ ਬਾਹਰ ਮੁਖੀ ਧਿਆਨ ਖਿੰਡੇਗਾ। ਆਪ ਬਾਣੀ 'ਚ ਪੜ੍ਹਦੇ ਹੋ ਮੱਛੀ ਪਾਣੀ 'ਚ, ਪਰ ਗੁਰੂ ਜੀ ਨੇ ਮੱਛੀ ਅਤੇ ਪਾਣੀ, ਹੋ ਸਕਦਾ ਮੱਛੀ ਨੂੰ ਇਹ ਗਿਆਤ ਵੀ ਨਾ ਹੋਵੇ ਪ੍ਰੀਤ ਬਾਰੇ, ਪਰ ਗੁਰੂ ਜੀ ਨੇ ਮੱਛੀ ਦੀ ਹਾਲਤ ਨੂੰ ਦੇਖ ਕੇ ਉਹਨੂੰ ਪਰਮਾਤਮਾ ਵਾਲੇ ਪਾਸੇ ਟੁਕਾ ਲਿਆ। ਕੋਇਲ ਅੰਬ 'ਤੇ ਬੋਲਦੀ ਹੈ, ਹੋ ਸਕਦਾ ਕੋਇਲ ਨੂੰ ਉਸ ਜਾਨਵਰ ਨੂੰ ਇਹ ਸਮਝ ਨਾ ਹੋਵੇ ਕਿ ਲੋਕ ਮੇਰੀ ਮਿੱਠੀ ਆਵਾਜ਼ ਨੂੰ ਪਿਆਰ ਕਰਦੇ ਨੇ, ਪਰ ਗੁਰੂ ਨੇ ਕੋਇਲ ਦੀ ਆਵਾਜ਼ ਨੂੰ ਅੰਬ 'ਤੇ ਗਾਉਂਦਿਆਂ ਦੇਖ ਕੇ ਪਰਮਾਤਮਾ ਵਾਲੇ ਪਾਸੇ ਲਾ ਲਿਆ, ਉਹਦੇ ਬਦਨ ਨੂੰ ਦੇਖ ਕੇ। ਹਾਲਾਂਕਿ ਕੇਵਲ ਬਾਬਾ ਫਰੀਦ ਸਾਹਿਬ ਨੇ ਕੋ ਉਦਾਹਰਨ ਲਈ, ਭਾਈ ਗੁਰਦਾਸ ਨੇ ਕੋਇਲ ਦੀ ਉਦਾਹਰਨ ਲਈ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਨੇ ਕੋਇਲ ਦੀ ਉਦਾਹਰਨ ਲਈ, ਬਾਬੇ ਫਰੀਦ ਨੇ ਵੀ ਲਈ। ਅਸੀਂ ਪੜ੍ਹਦੇ ਹਾਂ ਭਾਈ ਸਾਹਿਬ ਦੇ ਬਚਨ, ਕੋਇਲ ਪਾਲੈ ਕਾਮਣੀ ਮਿਲਦਾ ਜਾਏ ਕੁਟੰਬ ਸਿਆਣੇ। ਕਾਮਣੀ ਕੋਇਲ ਦੇ ਬੱਚੇ ਪਾਲਦੀ, ਉਹਨਾਂ ਬੱਚਿਆਂ ਪਾਲਣ ਦੀ ਉਦਾਹਰਨ ਲਈ। ਗੁਰੂ ਨਾਨਕ ਸਾਹਿਬ ਨੇ ਬਚਨ ਵਰਤਿਆ, ਕੋਕਿਲ ਹੋਵਾਂ ਅੰਬ ਵਸਾਂ, ਪਰ ਬਾਬੇ ਫਰੀਦ ਨੇ ਜਿਹੜਾ ਬਚਨ ਲਿਆ, ਕੋਇਲ ਦਾ ਰੰਗ ਕਾਲਾ ਹੈ, ਸ਼ਾਂ ਕਾਲਾ, ਹੋ ਸਕਦਾ ਉਸ ਕੋਇਲ ਨੂੰ ਆਪ ਪਤਾ ਨਹੀਂ, ਪਰ ਉਸ ਮਹਾਨ ਦਰਵੇਸ਼ ਨੇ ਉਸ ਕੋਇਲ ਦੀ ਜ਼ਬਾਨ ਲਵਾ ਕੇ ਕਹਿ ਦਿੱਤਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਖਾਉ ਬਿਰਖੈ ਜਾਲੀ। ਉਹਨਾਂ ਨੇ ਉਹਦੀ ਆਵਾਜ਼ ਅਤੇ ਉਹਦੇ ਰੰਗ ਵਿੱਚੋਂ ਪਰਮਾਤਮਾ ਦੇ ਬਿਰਹਾ ਨੂੰ ਦੇਖ ਲਿਆ। ਸਾਰੀਆਂ ਬਾਣੀ 'ਚ ਜਿਹੜੀਆਂ ਚੁਗਿਰਦੇ ਦੀਆਂ ਉਦਾਹਰਨਾਂ ਨੇ, ਜਿੰਨੀ ਦੇਰ ਤੱਕ ਆਪਣੇ ਚੁਗਿਰਦੇ ਨੂੰ ਰੱਬ ਵਾਲੇ ਪਾਸੇ ਢਾਲਦੇ ਨਹੀਂ, ਉਨੀ ਦੇਰ ਤੱਕ ਬਾਹਰ ਮੁਖੀ ਖਿੰਡਾ ਬਣੇਗਾ। ਹਰ ਚੀਜ਼ ਨੂੰ ਪਰਮਾਤਮਾ ਵਾਲੇ ਪਾਸੇ ਢਾਲਿਆ, ਸਿਰ ਫਿਰ ਆਪਣੇ ਪ੍ਰਕਰਨ 'ਤੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ। ਮਹਾਰਾਜ ਕਹਿੰਦੇ ਨੇ ਕਮਲ ਦਾ ਫੁੱਲ ਪਾਣੀ 'ਚ ਖਿੜਦਾ, ਉਹਦੀਆਂ ਪੱਤੀਆਂ, ਉਹਦੀ ਸੁਗੰਧੀ, ਉਹਦੇ ਰੰਗ ਬੰਦੇ ਨੂੰ ਪ੍ਰਭਾਵਿਤ ਕਰਦਾ, ਭਵਰੇ ਉਹਦੇ ਕੋਲ ਆਉਂਦੇ ਨੇ। ਪਰ ਜਦੋਂ ਕਿਸੇ ਦਿਨ ਤੇਜ਼ ਹਵਾ ਚੱਲੇ ਅਤੇ ਪਾਣੀ ਵਿੱਚ ਖਲੋਤਾ ਹੋਇਆ ਕਮਲ ਦਾ ਫੁੱਲ, ਉਹਦੀ ਨਾਲ ਨਾਲ ਉਹਦੀ ਜਿਹੜੀ ਨਾਲੀ ਹੈ ਉਹਦੇ ਨਾਲ ਪਾਣੀ ਟਕਰਾਉਂਦਾ, ਜਦੋਂ ਪਾਣੀ ਟਕਰਾਉਂਦਾ ਅਤੇ ਫੁੱਲ ਨੂੰ ਉਹ ਖਿੱਚ ਕੇ ਲੈ ਜਾਂਦੀ ਹੈ ਲਹਿਰ, ਜਿੱਧਰ ਲਹਿਰ ਪਾਣੀ ਦੀ ਜਾਏਗੀ ਫੁੱਲ ਠੋਕਰ ਖਾ ਕੇ ਉਹਦੀ ਨਾਲੀ ਉਸੇ ਪਾਸੇ ਨੂੰ ਜਾਏਗੀ। ਮਹਾਰਾਜ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਦੇਖ ਤੇਰੇ ਕੋਲ ਸੁਹਾਪਣ, ਤੇਰੇ ਕੋਲ ਆਪਣਾ ਸੁਗੰਧੀ ਕੋਮਲਤਾ ਹੈ, ਪਰ ਆਹ ਪਾਣੀ ਮੈਂ ਸਵੇਰ ਦਾ ਵੇਖ ਰਿਹਾ ਤੈਨੂੰ ਠੋਕਰਾਂ ਮਾਰੀ ਜਾ ਰਿਹਾ, ਕਦੀ ਖੱਬੇ ਕਦੀ ਸੱਜੇ, ਜਿੱਧਰ ਮੌਜ ਆਉਂਦੀ ਏ ਹਵਾ ਉੱਧਰ ਲਹਿਰ ਪੈਦਾ ਕਰਕੇ ਤੇਰੇ ਵਿੱਚੋਂ ਤੈਨੂੰ ਧੱਕੇ ਮਾਰਦਾ ਪਾਣੀ। ਉਹ ਜਿਹਨੂੰ ਇੰਨੀ ਵੱਡੀ ਥਾਂ ਮਿਲੀ ਹੋਵੇ ਕਮਲ, ਤੈਨੂੰ ਤਾਂ ਇੰਨਾ ਸਨਮਾਨ ਮਿਲਿਆ, ਇੰਨਾ ਸਨਮਾਨ ਮਿਲਣ ਦੇ ਬਾਵਜੂਦ ਕੀ ਲੋੜ ਏ ਇਸ ਪਾਣੀ ਦੀਆਂ ਤਰੰਗਾਂ ਦੀ ਠੋਕਰ ਖਾਣ ਲਈ, ਛੱਡ ਪਰਾਂ ਇਹਨੂੰ। ਦੇਖੋ ਅੱਜ ਇਹ ਪ੍ਰਤੀਤ ਦੀ ਉਦਾਹਰਨ ਕਮਲ ਦੇ ਫੁੱਲ ਦਾ ਉੱਤਰ ਸੀ। ਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿਣ ਲੱਗਾ ਆਹ ਜਿਹੜਾ ਪਾਣੀ ਜਿਸ ਵਿੱਚ ਮੇਰਾ ਨਿਵਾਸ ਹੈ, ਜਿਹਦੇ ਵਿੱਚ ਤੁਸੀਂ ਮੈਨੂੰ ਖਿੜਿਆ ਦੇਖਦੇ ਹੋ, ਇਹਦੀਆਂ ਠੋਕਰਾਂ ਨਜ਼ਰ ਆਈਆਂ ਨੇ, ਪਰ ਮੈਂ ਇਹ ਠੋਕਰ ਖਾ ਕੇ ਵੀ ਆਪਣੇ ਪਾਣੀ ਨੂੰ ਕਦੀ ਨਹੀਂ ਛੱਡਾਂਗਾ। ਉਹਨਾਂ ਕਿਹਾ ਹੱਦ ਹੋ ਗਈ, ਠੋਕਰ ਖਾ ਕੇ ਕਿਉਂ? ਕਹਿਣ ਲੱਗੇ ਜਿਹੜਾ ਠੋਕਰ ਮਾਰਦਾ ਪਿਆ ਇਹ ਬਾਹਰ ਮੁਖੀ ਮੇਰੇ ਨਾਲ ਮਨ ਨੂੰ ਲਾਡ ਕਰਦਾ ਜ਼ਿੰਦਗੀ ਘੜਨ ਲਈ, ਪਰ ਅਸਲੀਅਤ ਇਹ ਵੇ ਕਿ ਜੇ ਇਹ ਨਾ ਹੁੰਦਾ ਜਿਹੜਾ ਲਹਿਰਾਂ ਪੈਦਾ ਕਰਦਾ ਮੇਰਾ ਵਜੂਦ ਹੀ ਨਹੀਂ ਸੀ ਹੋਣਾ, ਇਹ ਨਾ ਹੁੰਦਾ ਮੇਰੀ ਖੂੰਦ ਕਿੱਥੇ, ਇਹ ਨਾ ਹੁੰਦੇ ਤੇ ਮੇਰਾ ਖੇੜਾ ਕਿੱਥੇ। ਕਮਲ ਦਾ ਫੁੱਲ ਪਾਣੀ ਦੀ ਠੋਕਰ ਖਾ ਕੇ ਵੀ ਪਾਣੀ ਨੂੰ ਛੱਡਣ ਨੂੰ ਤਿਆਰ ਨਹੀਂ, ਇਹ ਜੇ ਪ੍ਰਤੀਤ ਕਿ ਇੰਨਾ ਵੱਡਾ ਭਰੋਸਾ ਹੋਵੇ ਗੁਰੂ ਦਰ ਤੋਂ ਠੁੱਡਾ ਖਾ ਕੇ ਵੀ ਇਨਸਾਨ ਗੁਰੂ ਦਾ ਦਰ ਨਾ ਛੱਡੇ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਮਹਾਰਾਜ ਜੀ ਦੇ ਬਚਨ ਨੇ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਪਾਣੀ ਤੇ ਕਮਲ ਦਾ ਫੁੱਲ। ਲੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ, ਲਹਿਰੀ ਨਾਲ ਪਿਛਾੜੀਏ ਪੀ ਵਿਗਸੈ ਅਸਨੇ। ਲਹਿਰਾਂ ਭਾਵੇਂ ਉਹਨੂੰ ਪਛਾੜਦੀਆਂ ਨੇ, ਧੱਕੇ ਮਾਰਦੀਆਂ ਨੇ, ਪਰ ਜਿੰਨਾ ਧੱਕਾ ਮਾਰਦੀਆਂ ਨੇ ਉਹ ਪ੍ਰਤੀਤ ਕਰਕੇ ਫਿਰ ਵੀ ਸਰੋਵਰ ਨੂੰ ਨਹੀਂ ਛੱਡਦਾ। ਆਓ ਥੋੜ੍ਹਾ ਜਿਹਾ ਹੋਰ ਅਸੀਂ ਬਾਣੀ 'ਚ ਦੇਖ ਲਈਏ ਪ੍ਰਤੀਤ, ਕਿਉਂਕਿ ਪ੍ਰਤੀਤ ਸ਼ਬਦ ਮੈਂ ਵਰਤ ਰਿਹਾ ਪਰ ਪ੍ਰਤੀਤ ਕਰਨੀ ਬੜੀ ਮੁਸ਼ਕਲ ਜੀ। ਬੰਦਾ ਆਪਣਾ ਭਰੋਸਾ ਗਵਾ ਜਾਏ, ਭਰੋਸੇ ਨੂੰ ਸਿੱਧ ਕਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ। ਸੱਚ ਹੈ ਸੁਤੇ ਸਿੱਧ ਭਰੋਸਾ ਬਣਿਆ ਰਹੇ ਤੇ ਗੱਲ ਵੱਖਰੀ, ਇੱਕ ਵਾਰੀ ਭਰੋਸਾ ਗਵਾਚ ਜਾਏ, ਚਾਹੇ ਧੀ ਚਾਹੇ ਪੁੱਤਰ ਚਾਹੇ ਪਰਿਵਾਰ ਚਾਹੇ ਮਿੱਤਰ ਕੋਈ ਵੀ ਖੋਵੇ, ਜੇ ਸਿੱਖ ਦਾ ਭਰੋਸਾ ਵੀ ਗਵਾਚ ਜਾ ਗੁਰੂ ਤਾਂ ਯਕੀਨ ਕਰ ਲਏਗਾ, ਪਰ ਸਾਬਤ ਕਰਨ ਲਈ ਬੜੀ ਸਾਧਨਾ ਕਰਨੀ ਪੈਂਦੀ, ਪਰੂਫ ਕਰ ਲਈ ਕਿ ਮੈਂ ਵਾਕਈ ਮੇਰੇ 'ਤੇ ਭਰੋਸਾ ਕਰੋ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਅਗੰਤ ਸ਼ਾਹ ਆਪਣੀ ਦੈਰਾਸ ਖਾਤ ਪੀਤ ਵਰਤੈ ਆਨੰਦ ਉਲਾਸ। ਇਹ ਸਾਰੇ ਬਚਨ ਵਿੱਚ ਇੱਕ ਬਚਨ ਹੁੰਦਾ, ਆਪਣੀ ਪ੍ਰਤੀਤ ਆਪ ਹੀ ਖੋਵੇ, ਕਿਉਂਕਿ ਜਦੋਂ ਪ੍ਰਤੀਤ ਖਤਮ ਹੋ ਜਾਏ ਉਦੋਂ ਵਿਸ਼ਵਾਸ ਨਹੀਂ ਰਹਿੰਦੇ। ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸ ਕਾ ਵਿਸ਼ਵਾਸ ਨਾ ਹੋਵੇ, ਕਿਵੇਂ ਕੋਈ ਕਰੇਗਾ ਵਿਸ਼ਵਾਸ। ਮਹਾਰਾਜ ਕਹਿੰਦੇ ਤੂੰ ਗੁਰੂ ਉੱਤੇ ਪੂਰਨ ਪ੍ਰਤੀਤ ਬਣਾ, ਪੂਰਨ ਵਿਸ਼ਵਾਸ ਬਣਾ। ਕਬੀਰ ਸਾਹਿਬ ਦੇ ਦੋ ਬਚਨ ਨੇ ਪ੍ਰਤੀਤ ਦੇ ਮੁਤਲਕ ਹੀ। ਉਹਨਾਂ ਨੇ ਜਗਿਆਸੂ ਨੂੰ ਸਮਝਾਉਣ ਲਈ ਇੱਕ ਥੋੜ੍ਹ ਚਿਰੇ ਸੁੱਖ ਨੇ, ਇੱਕ ਲੰਮੀ ਸਾਧਨਾ ਭਾਣੇ ਮੰਨਣੇ, ਠੋਕਰਾਂ ਸਹਿਣੀਆਂ। ਬੰਦਗੀ ਵਾਲੇ ਪਾਸੇ ਜਦੋਂ ਕੋਈ ਤੁਰਦਾ ਇਹਦੇ ਲਈ ਪਰਮਾਤਮਾ ਵੱਲੋਂ ਖੇਡ ਵਾਪਰਦੀ, ਕਿਉਂਕਿ ਗੁਰੂ ਚਾਹੁੰਦੇ ਨੇ ਕਿ ਮੇਰੇ ਪਾਸੇ ਤੁਰਨ ਵਾਲਾ ਜ਼ਿੰਦਗੀ ਦੇ ਕਿਸੇ ਪੜਾਂ 'ਤੇ ਹੰਕਾਰੀ ਹੋ ਕੇ ਤਿਲਕ ਨਾ ਜਾਏ। ਕੁੰਭਾਰ ਵੀਰ ਘੜਾ ਬਣਾਉਂਦਾ, ਦੇਖੋ ਉਪਰੋਂ ਕਿਉਂ ਠੋਕਰਾਂ ਮਾਰਦਾ ਪਿਆ, ਉਹ ਮਿੱਟੀ ਵਿੱਚੋਂ ਕੁੰਭ ਪੈਦਾ ਕਰ ਰਿਹਾ ਪਰ ਉੱਤੋਂ ਸੱਟਾਂ ਮਾਰੀ ਜਾ ਰਿਹਾ, ਸੱਟਾਂ ਮਾਰੀ ਜਾ ਰਿਹਾ। ਜੇ ਕਹਾਂਗੇ ਮਿੱਟੀ ਦੂਸਰੀ ਵੀ ਜ਼ਮੀਨ 'ਤੇ ਪਈ, ਉਹਨੂੰ ਕਦੀ ਕਿਸੇ ਨੇ ਮਾਰਿਆ ਨਹੀਂ, ਇਹਨੂੰ ਠੋਕਰਾਂ ਕਿਉਂ ਮਾਰਦਾ? ਸੱਚ ਹੈ ਅੰਦਰੋਂ ਸਹਾਰਾ ਦੇਈ ਜਾਂਦਾ, ਬਾਹਰੋਂ ਠੋਕਰਾਂ ਮਾਰੀ ਜਾਂਦਾ। ਉਹ ਇਸ ਕਰਕੇ ਮਾਰਦਾ ਪਿਆ ਕਿ ਜੇ ਮੈਨੂੰ ਘੜਾਂਗਾ ਨਹੀਂ ਤਾਂ ਇਹਦੀ ਬਾਜ਼ਾਰ ਵਿੱਚ ਕੀਮਤ ਨਹੀਂ ਪੈਣੀ। ਜਦੋਂ ਬੰਦਗੀ ਵਾਲੇ ਪਾਸੇ ਕੋਈ ਤੁਰਦਾ, ਕੋਈ ਨਾ ਕੋਈ ਸੰਸਾਰ ਦੀ ਦੁੱਖ ਮੁਸੀਬਤ ਉਹਨੂੰ ਘੇਰਦੀ ਏ, ਅਤੇ ਜੇ ਉਸ ਵੇਲੇ ਵੀ ਗੁਰੂ 'ਤੇ ਪ੍ਰਤੀਤ ਬਣੀ ਰਹਿਣਾ, ਸੱਚ ਜਾਣੋ ਫਿਰ ਘੜੇ ਦੀ ਤਰ੍ਹਾਂ ਗੁਰੂ ਕੀਮਤ ਵੀ ਪਵਾ ਦਿੰਦਾ ਹੈ। ਇਹ ਕੁਦਰਤੀ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਦੋ ਸ਼ਲੋਕ ਨੇ ਉਹਨਾਂ ਦੇ, ਸਿਰਫ ਪ੍ਰਤੀਤ ਜਾਂ ਕਹਿ ਮਨ ਗੁਰ ਕੀ ਪ੍ਰਤੀਤ। ਉਹ ਬਚਨ ਕਰਦੇ ਨੇ ਕਈ ਵਾਰੀ ਥੋੜ ਚਿਰੇ ਜਿਹੜੇ ਛਲਾਵੇ ਨੇ ਝਲਕਾਵੇ ਨੇ ਉਹ ਸਾਨੂੰ ਬੜੇ ਭਰਮਾਉਂਦੇ ਨੇ। ਪਦਵੀ ਕੋਈ ਵਾਹਵਾ ਵਾਹ ਕੋਈ ਚੀਜ਼ ਵੀ ਦੁਨੀਆਂ ਦੀ ਮਾਇਆ ਵਈ ਪਦਾਰਥਮੀ ਚੀਜ਼ ਬੜੀ ਭਟਕਾਉਂਦੀ ਹੈ। ਉਹਨਾਂ ਨੇ ਉਦਾਹਰਨ ਲਈਏ ਇੱਕ ਸਰੋਵਰ ਦੀ ਪੋਖਰ ਦੀ, ਪੋਖਰ ਕਹਿੰਦੇ ਨੇ ਛੱਪੜ ਨੂੰ, ਅਤੇ ਇੱਕ ਉਹਨਾਂ ਉਦਾਹਰਨ ਲਈਏ ਸਮੁੰਦਰ ਦੀ। ਕਹਿੰਦੇ ਨੇ ਜਿਹੜਾ ਪੋਖਰ ਹੈ ਛੱਪੜ, ਉਹ ਕਿਸੇ ਨੇ ਬਣਾਇਆ, ਕਿਉਂਕਿ ਛੱਪੜ ਪਿੰਡਾਂ ਵਿੱਚ ਜ਼ਮੀਨ ਪੱਟ ਕੇ ਬਣਾਏ ਜਾਂਦੇ ਨੇ, ਅਤੇ ਛੱਪੜ ਵਿੱਚ ਪਾਣੀ ਪਾਇਆ ਜਾਂਦਾ, ਹਾਲਾਂਕਿ ਛੱਪੜ ਦਾ ਪਾਣੀ ਨਿਰਮਲ ਵੀ ਹੁੰਦਾ, ਜਿਹੜਾ ਪਾਣੀ ਪਾਉਂਦੇ ਉਹ ਮਿੱਠਾ ਵੀ ਹੈ। ਸਿੱਧੀ ਗੱਲ ਤਲਾਬ ਦੀ ਲੈ ਲਈਏ, तालाब बनाए गए ने, सरोवर बनाए जाते हैं, वो पानी है, पानी विच मच्छियां ने।